ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਬੇਧਿਆ, ਅਵਰ ਕੈ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਰਾਮ ਨਾਮ ਮਨ ਬੇਧਿਆ, ਅਵਰ ਕੈ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਜਿਉਂ ਪਾਵੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਜ ਸਿੰਗਾਰਿਆ, ਤਿਸ ਸੇ ਤੀ ਲਿਵ ਲਾਏ। ਰਹਾਉ ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਬੇਧਿਆ, ਅਵਰ ਕੈ ਕਰੀ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਦੇ ਬਚਨ ਹਨ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਕਥਾ ਤੇ ਹੋਰ ਵੀ ਬੇਅੰਤ ਹਨ, ਸਾਰੀਆਂ ਹੀ ਕਥਾ ਕਹਾਣੀਆਂ ਦੇ ਨਾਲੋਂ ਸਤਿਗੁਰੂ ਦੀ ਪਾਵਨ ਬਾਣੀ ਦੀ ਹੀ ਕਥਾ, ਇਹ ਇੱਕ ਮਹਾਨ ਸ੍ਰੇਸ਼ਟ ਕਥਾ ਹੈ। ਇਸੇ ਲਈ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਗੁਰਬਾਣੀ ਦੀ ਵਿਚਾਰ ਕਰਨੀ ਹਰ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਹਜ਼ੂਰ ਕਹਿੰਦੇ ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰਦਾ ਹੈ, ਔਰ ਉਹਦੇ ਲਈ ਇਹ ਇੱਕ ਸ਼ਰਤ ਹੈ, ਜਿਸ ਗੁਰਮੁਖ ਪਿਆਰੇ ਨੇ ਗੁਰਬਾਣੀ ਦੀ ਵਿਚਾਰ ਕਰਨੀ ਹੋਵੇ ਤਾਂ ਉਸਨੂੰ ਗੁਰਮੁਖ ਬਣਨਾ ਚਾਹੀਦਾ ਹੈ। ਗੁਰਮੁਖ ਬਣ ਕੇ ਗੁਰੂ ਨੂੰ ਸਮਰਪਿਤ ਹੋ ਕੇ ਅਤੇ ਗੁਰੂ ਦੇ ਸਨਮੁਖ ਹੋ ਕੇ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰਬਾਣੀ ਦੀ ਵਿਚਾਰ ਕਰੇਗਾ, ਇਲਮ ਬਾ ਅਮਲ, ਫਿਰ ਹੀ ਉਹਦੀ ਵਿਚਾਰ ਦਾ ਦੂਸਰਿਆਂ ਦੇ ਆਚਾਰ 'ਤੇ ਪ੍ਰਭਾਵ ਪੈ ਸਕਦਾ ਹੈ। ਕਿਉਂ ਇਹ ਬਾਣੀ ਇੱਕ ਜੀਵਨ ਜਾਚ ਹੈ, ਇਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਜ਼ਰੂਰੀ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰਬਾਣੀ ਦੀ ਵਿਚਾਰ ਨੂੰ, ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੇ ਰਸ ਤੇ ਰਹੱਸ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਹਨ, ਅਤੇ ਫਿਰ ਉਹ ਗੁਰਮੁਖ ਵੀ ਬਣ ਜਾਂਦੇ ਹਨ। ਅਤੇ ਗੁਰਮੁਖ ਬਣ ਕੇ ਗੁਰਬਾਣੀ ਦੀ ਵਿਚਾਰ ਕਰਨੀ एक सोने ते सुहागे वाली गल हुंदी है। इसे लई साहिब सतगुरु धन गुरु नानक देव महाराज सच्चे पातशाह ने यह बचन आखे, यह बाणी महापुरख की, यह बाणी पाई महापुरख उस परम पुरख अकाल पुरख की बाणी है। जिहड़ा इस बाणी नाल जुड़ेगा निज घर वासा होए उहदा अपने असली घर दे विच निवास हो जाएगा। इहदा मतलब यह है ये बाणी सानू सचखंड दे विच वासा देण वाली है। इसे लई हर गुरसिख माई भाई नूं सतगुरु ने बाणी दे नाल जोड़िया है। कोई गावै को सुणै कोई करै विचार, को उपदेशै को दृढ़ै तिसका होए उधार। धन गुरु नानक देव महाराज सच्चे पातशाह श्री राग दियां अष्टपदियां अंदर पावन पवित्र उपदेश सानू बख्शिश कर रहे हैं। उत्तम बक्ते द्वारा मन नूं संबोधन करके सतगुरु ने सानू यह सिख्या बख्शी है। मन रे साची खसम रजाए कि ऐ मना उस खसम मालक अकाल पुरख की रजा ही सच्ची रजा है। जिन तन मन साज सिंगारिया ते सेती लिव लाई। साहिब सतगुरु सच्चे पातशाह फरमाउंदे ने जिस अकाल पुरख ने साडे तन शरीर नूं ते साडे मन नूं साज दा अर्थ है बना के फिर इस नूं शिंगारिया भी है ते सेती लिव लाई। सानू उस अकाल पुरख वाहिगुरु दे नाल ही चित बिरती नूं जोड़ना चाहीदा है, क्योंकि सानू रचन वाला भी वह है, सवारण ते शिंगारण वाला भी वह है। ओदी रजा दे वे चलना ते उस वाहिगुरु दा सिमरन करना ये साडा फर्ज है, ये मनुखी जीवन दा आदर्श है। धन गुरु नानक देव महाराज सच्चे पातशाह आरंभ तो पावन पवित्र सिख्या उपदेश सानू बख्शिश कर रहे हैं। आप संगतां प्रेम दे नाल शब्द दी विचार सुनो ते एक वारी प्यार दे नाल आखो सतनाम
श्री वाहे गुरु साहिब जीओ। श्री राग महला पहला राम नाम मन बेधिया आवर के करी विचार।
साहिब सतगुरु धन गुरु नानक देव महाराज सच्चे पातशाह फरमाउंदे हन गुरमुखो वाहिगुरु दा नाम ही सर्वोत्तम साधन है। आव कलू आयो रे एक नाम बोवह बोवह अन रूत नाही नाही मत परम पुलह पुलो। रे मन वतर बीजन नाओ बोए खेती लाए मनुआ पलो समो सुआओ। हजूर कहिंदे ने राम नाम मन बेधिया। जिस गुरसिख माई पाई दा मन वाहिगुरु दे नाम दे नाल बेधिया दा अर्थ विनिया गया है। वाहिगुरु दे नाम दे नाल जिसदा मन विनिया गया है अवर के करी विचार। हुण दसो उस तों बाद होर किसे गल दी विचार की करनी है, क्योंकि मुख साधन अकाल पुरख वाहिगुरु दा नाम ही है। जदों किसे भी गुरसिख माई पाई दा मन नाम दे नाल विनिया जांदा है, क्योंकि नाम भी एक हीरा है ते साडा मन भी एक हीरा है, जिवें हीरे नूं हीरे दी कणी विनदी है इसे तरह वाहिगुरु दे नाम ने जदों साडे मन नूं विन दिता मन दी कठोरता नूं दूर कर दिता अवर के करी विचार। हुण इस तों उत्ते होर किस साधन दी विचार कीती जावे, भाव होर किसे होर साधन दी विचार करन दी लोड ही नहीं रह गई।
शब्द सुरत सुख उपजै ਪ੍ਰਭ ਰਾਤਾ ਸੁਖ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸ਼ਬਦ ਸੁਰਤ, ਜਦੋਂ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਅਥਵਾ ਸ਼ਬਦ ਸੁਰਤ ਸ਼ਬਦ ਅਤੇ ਸੁਰਤ ਦੇ ਸੁਮੇਲ ਦੁਆਰਾ ਸੁਖ ਉਪਜੈ, ਆਤਮਕ ਸੁਖ ਪ੍ਰਗਟ ਹੋ ਜਾਂਦਾ ਹੈ। ਪ੍ਰਭ ਰਾਤੋ ਸੁਖ ਸਾਰ, ਜਦੋਂ ਮਨ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਵੇ ਸੁਖ ਸਾਰ, ਤੇ ਫਿਰ ਉਸਨੂੰ ਸਭ ਤੋਂ ਸ੍ਰੇਸ਼ਟ ਸੁਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ, ਜਿਸ ਨੂੰ ਬ੍ਰਹਮਾਨੰਦ ਤੇ ਪਰਮਾਨੰਦ ਵੀ ਆਖਿਆ ਜਾਂਦਾ, ਉਹ ਪ੍ਰਾਪਤ ਹੋ ਜਾਂਦਾ ਹੈ।
ਜਿਉ ਪਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਨੂੰ ਤੇ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਹੁਣ ਜਿਵੇਂ ਤੈਨੂੰ ਪਾਉਂਦਾ ਉਵੇਂ ਤੂੰ ਮੈਨੂੰ ਰੱਖ ਲੈ, ਕਿਉਂ ਮੈਂ ਤੇ ਨਾਮ ਤੋਂ ਬਿਨਾਂ ਕਿਸੇ ਹੋਰ ਸਾਧਨ ਨੂੰ ਸਵੀਕਾਰ ਹੀ ਨਹੀਂ ਕੀਤਾ ਤੇ ਨਾ ਹੀ ਕਿਸੇ ਹੋਰ ਸਾਧਨ ਦੀ ਅਹਿਮੀਅਤ ਨੂੰ ਸਮਝਿਆ ਹੈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ, ਸੁਰਤ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਭਗਤੀ ਦਾ ਰੰਗ ਚੜ ਜਾਂਦਾ ਹੈ, ਉੱਥੇ ਹੋਰ ਕਿਸੇ ਸਾਧਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸ ਲਈ ਹੇ ਵਾਹਿਗੁਰੂ ਜੀ, ਮੈਨੂੰ ਤੇਰੇ ਵਾਹਿਗੁਰੂ ਨਾਮ ਦਾ ਹੀ ਆਸਰਾ ਹੈ, ਹੁਣ ਜਿਵੇਂ ਵੀ ਤੈਨੂੰ ਪਾਉਂਦਾ ਉਸੇ ਤਰ੍ਹਾਂ ਮੈਨੂੰ ਰੱਖ ਲੈ।
ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਜ ਸਿੰਗਾਰਿਆ, ਤਿਸ ਸੇ ਤੇ ਲਿਵ ਲਾਏ ਰਹਾਉ, ਤਨ ਬੈ ਸੰਤਰ ਹੋ ਮੀਐ, ਇਕ ਰਤੀ ਧੋਲ ਕਟਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਅੰਦਰ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਇਹ ਮਨਾ ਉਸ ਮਾਲਕ ਦੀ ਰਜ਼ਾ ਸੱਚੀ ਹੈ ਅਤੇ ਤੈਨੂੰ ਵੀ ਉਹਦੀ ਰਜ਼ਾ ਮੰਨਣੀ ਚਾਹੀਦੀ ਹੈ। ਜਿਨ ਤਨ ਮਨ ਸਾਜ ਸੀ ਗਾਰਿਆ, ਜਿਸਨੇ ਤੇਰਾ ਮਨ ਵੀ ਅਤੇ ਤੇਰਾ ਤਨ ਵੀ ਬਣਾ ਕੇ ਫਿਰ ਇਸ ਨੂੰ ਸ਼ਿੰਗਾਰਿਆ ਵੀ ਹੈ ਅਤੇ ਸੇਤੀ ਲਿਵ ਲਾਏ, ਤੈਨੂੰ ਉਸ ਵਾਹਿਗੁਰੂ ਦੇ ਨਾਲ ਹੀ ਆਪਣੀ ਲਿਵ ਚਿੱਤ ਬਿਰਤੀ ਨੂੰ ਜੋੜਨਾ ਚਾਹੀਦਾ। ਰਹਾਓ ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਹੋਰ ਦੁਨੀਆਂ ਦੇ ਸਾਧਨ ਨੇ ਕੀ ਉਹ ਨਾਮ ਦੇ ਬਰਾਬਰ ਹੋ ਸਕਦੇ ਨੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰੇ ਮਨ ਦੇ ਭੁਲੇਖੇ ਦੂਰ ਕਰਦੇ ਹਨ। ਤਨ ਬੈ ਸੰਤਰ ਹੋਮੀ ਹੈ, ਇਕਰਤੀ ਤੋਲ ਕਟਾਏ। ਕਹਿੰਦੇ ਭਾਈ, ਕੋਈ ਮਨੁੱਖ ਆਪਣੇ ਸਰੀਰ ਨੂੰ ਇਕਰਤੀ ਦੇ ਤੋਲ ਦੇ ਬਰਾਬਰ ਕਟਾ ਕਟਾ ਕੇ, ਭਾਵ ਆਪਣੇ ਸਰੀਰ ਦਾ ਕੀਮਾ ਕਰ ਕਰਕੇ ਬੈਸੰਤਰ ਹੋਮੀ ਹੈ। ਬੈਸੰਤਰ ਦਾ ਅਰਥ ਹੈ ਅੱਗ, ਇਸ ਨੂੰ ਅੱਗ ਦੇ ਵਿੱਚ ਵੀ ਹਮਨ ਕਰ ਦੇਵੇ, ਹੈ ਗੱਲ ਬਹੁਤ ਔਖੀ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਹੁਤ ਸਾਰੇ ਐਸੇ ਵੀ ਲੋਕ ਸਨ ਜਿਹੜੇ ਆਪਣੇ ਸਰੀਰ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਸਨ, ਪਰ ਹਜ਼ੂਰ ਕਹਿੰਦੇ ਇਹਦੇ ਨਾਲ ਕੋਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਕੋਈ ਮਨੁੱਖ ਆਪਣੇ ਸਰੀਰ ਨੂੰ ਇਕਰਤੀ ਦੇ ਤੋਲ ਦੇ ਬਰਾਬਰ ਕਟਾ ਕੇ, ਭਾਵ ਕੀਮਾ ਕੀਮਾ ਕਰਕੇ ਆਪਣੇ ਮਾਸ ਨੂੰ ਅਤੇ ਆਪਣੇ ਸਾਰੇ ਸਰੀਰ ਦੇ ਅੰਗਾਂ ਪ੍ਰਤੰਗਾਂ ਨੂੰ ਅੱਗ ਦੇ ਵਿੱਚ ਵੀ ਹਮਨ ਕਰ ਦੇਵੇ, ਪਰ ਤਾਂ ਵੀ ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਤਨ ਮਨ ਸਮਧਾ ਜੇ ਕਰੀ, ਅਨ ਦਿਨ ਅਗਨ ਜਲਾਏ।
ਜਾਂ ਫਿਰ ਦੂਸਰੇ ਨੰਬਰ ਤੇ ਆਪਣਾ ਤਨ ਵੀ ਤੇ ਆਪਣਾ ਮਨ ਵੀ, ਇਹਨੂੰ ਸਮਦਾ ਦਾ ਅਰਥ ਹੈ ਲੱਕੜਾਂ ਬਣਾ ਦੇਈਏ, ਸਮਦਾ ਦਾ ਅਰਥ ਲੱਕੜਾਂ ਹੈ, ਆਪਣੇ ਸਰੀਰ ਤੇ ਮਨ ਨੂੰ ਲੱਕੜਾਂ ਬਣਾ ਕੇ ਅਨ ਦਿਨ ਅਗਨ ਜਲਾਏ, ਰਾਤ ਦਿਨ ਇਹਨਾਂ ਨੂੰ ਅੱਗ ਦੇ ਵਿੱਚ ਸਾੜੀ ਜਾਈਏ। ਇਹਦਾ ਮਤਲਬ ਇਹ ਹੈ ਕਿ ਐਸੇ ਵੀ ਸਾਧੂ ਸਨ ਜਿਹੜੇ ਧੂਣੀਆਂ ਤੌਂਦੇ ਸਨ, ਉੱਤੋਂ ਸੂਰਜ ਦੀ ਧੁੱਪ ਪੈਂਦੀ ਸੀ, ਬਾਕੀ ਚਾਰ ਪਾਸੇ ਧੂਣੀਆਂ ਲਾ ਕੇ ਅਤੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਉਹ ਕਹਿੰਦੇ ਅਸੀਂ ਤਪ ਕਰਦੇ ਹਾਂ। ਲੋ ਹਜ਼ੂਰ ਕਹਿੰਦੇ ਨੇ ਆਪਣੇ ਤਨ ਨੂੰ ਵੀ ਤੇ ਆਪਣੇ ਮਨ ਨੂੰ ਵੀ ਜੇ ਲੱਕੜਾਂ ਬਣਾ ਕੇ ਰਾਤ ਦਿਨ ਅੱਗ ਦੇ ਵਿੱਚ ਸਾੜਦੇ ਰਹੀਏ ਪਰ ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਹਰ ਨਾਮ ਹੈ ਤੁਲ ਨਾ ਪੁਜੈ ਜੇ ਲੱਖ ਕੋਟੀ ਕਰਮ ਕਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਇਹੋ ਜਿਹੇ ਲੱਖਾਂ ਤੇ ਕਰੋੜਾਂ ਵੀ ਕੰਮ ਕਰ ਲਈਏ ਪਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੇ। ਬਹੁ ਸ਼ਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅੱਗੇ ਸਤਿਗੁਰੂ ਨੇ ਨਾਮ ਦੀ ਹੀ ਮਹਿਮਾ ਕੀਤੀ ਹੈ। ਹਜ਼ੂਰ ਕਹਿੰਦੇ ਨੇ ਬਈ ਸਰੀਰ ਦਾ ਕੀਮਾ ਕੀਮਾ ਕਰਕੇ ਜੇ ਅੱਗ ਦੇ ਵਿੱਚ ਹਵਨ ਕਰ ਦੇਈਏ ਤੇ ਜਾਂ ਤਨ ਤੇ ਮਨ ਦੀਆਂ ਲੱਕੜਾਂ ਬਣਾ ਕੇ ਰਾਤ ਦਿਨ ਅੱਗ ਵਿੱਚ ਸਾੜਦੇ ਰਹੀਏ ਚਾਹੇ ਇਹੋ ਜਿਹੇ ਲੱਖਾਂ ਕਰੋੜਾਂ ਵੀ ਜਪ ਤਪ ਦੇ ਕਰਮ ਕਰ ਲਈਏ ਪਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੇ ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਨਾਲ ਹੀ ਵਾਹਿਗੁਰੂ ਦੀ ਪ੍ਰਸੰਨਤਾ ਮਿਲਦੀ ਹੈ।
ਸਰੀਰ ਕਟਾਈਐ ਸਿਰ ਕਰਵਤ ਧਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਚਾਹੇ ਕਿੰਨੇ ਵੀ ਹੋਰ ਸਾਧਨ ਕਰ ਲਈਏ ਇੱਥੋਂ ਤੱਕ ਅਰਧ ਸਰੀਰ ਕਟਾਈਐ ਆਪਣੇ ਸਰੀਰ ਨੂੰ ਅੱਧ ਵਿਚਕਾਰ ਤੋਂ ਵੀ ਕਟਾ ਦੇਈਏ ਜਿਵੇਂ ਭਾਈ ਮਤੀ ਦੀ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ ਸੀ ਵੀ ਇਸ ਤਰ੍ਹਾਂ ਜੇ ਆਪਣੇ ਸਰੀਰ ਨੂੰ ਅੱਧੋ ਅੱਧ ਵੀ ਕਟਾ ਦੇਈਏ ਤੇ ਸਿਰ ਕਰਵਤ ਧਰਾਏ ਸਿਰ ਉੱਤੇ ਕਾਂਸ਼ੀ ਕਰਵੱਤਰ ਆਰਾ ਵੀ ਰਖਵਾ ਲਈਏ ਕਿਉਂਕਿ ਕਾਂਸ਼ੀ ਦੇ ਵਿੱਚ ਇੱਕ ਕਾਂਸ਼ੀ ਕਰਵੱਤਰ ਹੈ ਕਰਵੱਤਰ ਕਹਿੰਦੇ ਨੇ ਆਰੇ ਨੂੰ ਔਰ ਕਹਿੰਦੇ ਨੇ ਉਹ ਆਰਾ ਇਸ ਢੰਗ ਦੇ ਨਾਲ ਬਣਾਇਆ ਹੋਇਆ ਹੈ। ਪੰਡਿਤ ਲੋਕਾਂ ਨੇ ਕੁਝ ਐਸੇ ਵਹਿਮ ਭਰਮ ਪਖੰਡ ਪ੍ਰਚਲਿਤ ਕੀਤੇ ਲੋਕਾਂ ਨੂੰ ਵੈਰਾਗ ਦੀ ਕਥਾ ਕਹਾਣੀ ਸੁਣਾ ਕੇ ਉਹਨਾਂ ਦੇ ਮਨ ਸੰਸਾਰ ਵੱਲੋਂ ਉਪਰਾਮ ਕਰ ਦੇਣੇ ਜਦੋਂ ਉਹਨਾਂ ਦਾ ਮਨ ਸੰਸਾਰ ਵੱਲੋਂ ਉਪਰਾਮ ਹੋ ਜਾਣਾ ਅਤੇ ਫਿਰ ਉਹਨਾਂ ਨੂੰ ਇਹ ਗੱਲ ਕਹਿ ਦੇਣੀ ਲਓ ਹੁਣ ਅਸੀਂ ਤੁਹਾਨੂੰ ਮੁਕਤੀ ਦੇ ਦਿੰਦੇ ਹਾਂ ਅਤੇ ਜਿੰਨੀ ਧਨ ਦੌਲਤ ਹੈ ਉਹ ਤੁਸੀਂ ਸਾਡੇ ਹਵਾਲੇ ਕਰ ਦਿਓ ਅਤੇ ਫਿਰ ਉਹਨਾਂ ਨੂੰ ਕਾਂਸ਼ੀ ਦੇ ਵਿੱਚ ਲਿਜਾ ਕੇ ਅਤੇ ਇੱਕ ਉੱਥੇ ਖੂਹ ਬਣਾਇਆ ਹੋਇਆ ਸੀ ਅਤੇ ਖੂਹ ਦੇ ਵਿਚਾਲੇ ਇੱਕ ਐਸੀ ਜਗ੍ਹਾ ਬਣਾਈ ਹੋਈ ਸੀ ਉਸ ਜਗ੍ਹਾ ਦੇ ਉੱਤੇ ਮਨੁੱਖ ਨੂੰ ਬਿਠਾ ਦਿੱਤਾ ਜਾਂਦਾ ਅਤੇ ਫਿਰ ਉੱਤੋਂ ਉਹ ਕਾਂਸ਼ੀ ਕਰਵਾਤ ਆਰਾ ਸੁੱਟ ਦਿੱਤਾ ਜਾਂਦਾ ਔਰ ਉਹ ਆਰਾ ਜਦੋਂ ਜਾ ਕੇ ਗਰਦਨ 'ਤੇ ਲੱਗਦਾ ਸਿਰ ਕੱਟਿਆ ਜਾਂਦਾ ਸਰੀਰ ਦੇ ਦੋ ਹਿੱਸੇ ਹੋ ਜਾਂਦੇ ਅਤੇ ਫਿਰ ਹੇਠਾਂ ਇੱਕ ਸ਼ਿਵਲਿੰਗ ਬਣਾਇਆ ਹੋਇਆ ਸੀ ਉਹਦੇ ਉੱਤੇ ਜਾ ਕੇ ਖੂਨ ਡਿੱਗਦਾ ਅਤੇ ਕਹਿੰਦੇ ਹੁਣ ਸ਼ਿਵ ਜੀ ਪ੍ਰਸੰਨ ਹੋ ਗਿਆ ਹੈ ਕਾਂਸ਼ੀ ਮਰਨਾਂਤ ਮੁਕਤੀ ਹੁਣ ਕਾਂਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਪੰਡਿਤ ਲੋਕਾਂ ਨੇ ਪ੍ਰਚਲਿਤ ਕੀਤੀਆਂ ਸਨ ਪਰ ਅੰਗਰੇਜ਼ ਰਾਜ ਵੇਲੇ ਇਸ ਰਸਮ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਜਦੋਂ ਸਾਰਾ ਪਿਛਲਾ ਰਿਕਾਰਡ ਚੈੱਕ ਕੀਤਾ ਗਿਆ ਉਹਦੇ ਵਿੱਚ ਇੱਕ ਵੀ ਬ੍ਰਾਹਮਣ ਦਾ ਨਾਂ ਨਹੀਂ ਆਇਆ ਜਿਸਨੇ ਕਾਂਸ਼ੀ ਕਰਵਾਤ ਲਿਆ ਹੋਵੇ ਉਹਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਸਰਮਾਏਦਾਰ ਜਗੀਰਦਾਰ ਲੋਕਾਂ ਦੇ ਨਾਮ ਹੀ ਆਏ ਜਿਨ੍ਹਾਂ ਨੂੰ ਕਾਂਸ਼ੀ ਕਰਵਾਤ ਦਿੱਤਾ ਗਿਆ ਉਹਨਾਂ ਦੀ ਐਸ਼ਵਰਜ ਉਹਨਾਂ ਦੀ ਵਪੂਤੀ ਸਾਰੀ ਆਪ ਹੜੱਪ ਕਰ ਲਈ ਗਈ ਸੀ ਇਸ ਤਰ੍ਹਾਂ ਇਹ ਬਹੁਤ ਸਾਰੇ ਲੋਕ ਸਨ ਜਿਹੜੇ ਅੰਧ ਵਿਸ਼ਵਾਸ ਦੇ ਕਰਮਾਂ ਦੇ ਵਿੱਚ ਪੈ ਕੇ ਸਿਰ ਕਰਵਾਤ ਧਰਾਏ ਆਪਣੇ ਸਿਰ ਉੱਤੇ ਕਾਂਸ਼ੀ ਕਰਵਾਤ ਰਖਵਾਉਂਦੇ ਸਨ ਅਤੇ ਸੋਚਦੇ ਸਨ ਵੀ ਇਹਦੇ ਨਾਲ ਸਾਨੂੰ ਮੁਕਤੀ ਮਿਲ ਜਾਵੇਗੀ ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮੁਕਤੀ ਤਾਂ ਨਾਮ ਦੇ ਨਾਲ ਮਿਲਣੀ ਹੈ ਚਾਹੇ ਆਪਣੇ ਕਾਂਸ਼ੀ ਕਰਵਾਤ ਨੂੰ ਸਿਰ ਉੱਤੇ ਰਖਵਾ ਕੇ ਅਤੇ ਆਪਣੇ ਸਰੀਰ ਨੂੰ ਅੱਧੋ ਅੱਧ ਵੀ ਕਟਾ ਦੇਈਏ ਪਰ ਤਾਂ ਵੀ ਇਹਦੇ ਨਾਲ ਵਾਹਿਗੁਰੂ ਦੀ ਪ੍ਰਸੰਨਤਾ ਨਹੀਂ ਹੋ ਸਕਦੀ।
ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਤਨ ਸਰੀਰ ਨੂੰ ਹੈ ਮੰਚਲ ਦਾ ਅਰਥ ਹੈ ਹਿਮਾਲਾ ਪਰਬਤ ਜਿੱਥੇ ਬਰਫ਼ ਜੰਮੀ ਹੋਈ ਹੈ ਜੇ ਆਪਣੇ ਸਰੀਰ ਨੂੰ ਉਸ ਬਰਫਾਨੀ ਪਹਾੜ 'ਤੇ ਲਿਜਾ ਕੇ ਉੱਥੇ ਵੀ ਗਾਲ ਦੇਈਏ ਵੀ ਮਨ 'ਤੇ ਰੋਗ ਨਾ ਜਾਏ ਤਾਂ ਵੀ ਸਾਡੇ ਮਨ ਦੇ ਵਿੱਚੋਂ ਹਉਮੈ ਦਾ ਰੋਗ ਨਹੀਂ ਜਾ ਸਕਦਾ। ਕਰਮ ਕਰਤ ਵਧੇ ਅਹੰਮੇ, ਮਨੁੱਖ ਨੂੰ ਆਪਣੀ ਕੁਰਬਾਨੀ ਦਾ ਵੀ ਹੰਕਾਰ ਹੋ ਜਾਂਦਾ ਵੀ ਮੈਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਹਜ਼ੂਰ ਕਹਿੰਦੇ ਨੇ ਭਾਵੇਂ ਆਪਣੇ ਸਰੀਰ ਨੂੰ ਹਿਮਾਲਿਆ ਪਰਬਤ 'ਤੇ ਲਿਜਾ ਕੇ, ਜਿਵੇਂ ਪਾਂਡਵਾਂ ਨੇ ਦੱਸਦੇ ਨੇ ਆ ਹੇਮਕੁੰਡ ਸਾਹਿਬ ਦੇ ਨੇੜੇ ਹੀ ਪੰਡਕੇਸ਼ਵਰ ਇੱਕ ਅਸਥਾਨ ਹੈ ਔਰ ਉੱਥੇ ਪਾਂਡਵਾਂ ਦੀ ਯਾਦ ਵਿੱਚ ਇੱਕ ਮੰਦਿਰ ਵੀ ਬਣਿਆ ਹੋਇਆ, ਇੱਕ ਛੋਟਾ ਜਿਹਾ ਪਿੰਡ ਵੀ ਹੈ। ਕਹਿੰਦੇ ਨੇ ਉਹਨਾਂ ਪਾਂਡਵਾਂ ਨੇ ਉੱਥੇ ਜਾ ਕੇ ਬਰਫ਼ ਦੇ ਵਿੱਚ ਆਪਣੇ ਸਰੀਰ ਗਾਲ ਲਏ ਸਨ, ਇਹ ਵੀ ਇੱਕ ਮੁਕਤੀ ਦਾ ਸਾਧਨ ਮੰਨਿਆ ਜਾਂਦਾ ਸੀ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਆਪਣੇ ਸਰੀਰ ਨੂੰ ਬਰਫਾਨੀ ਪਹਾੜਾਂ ਦੇ ਵਿੱਚ ਲਿਜਾ ਕੇ ਵੀ ਗਾਲ ਦੇਈਏ ਪਰ ਤਾਂ ਵੀ ਮਨ ਤੋਂ ਹਉਮੈ ਦਾ ਰੋਗ ਨਹੀਂ ਜਾ ਸਕਦਾ।
ਨਾਮੈ ਤੁਲ ਨ ਪੁਜੈ ਸਭ ਡਿੱਠੀ ਠੋਕ ਵਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਵੀ ਸਾਧਨ ਨਹੀਂ ਪਹੁੰਚ ਸਕਦਾ, ਕਿਉਂਕਿ ਹਉਮੈ ਨੂੰ ਕੇਵਲ ਨਾਮ ਨੇ ਹੀ ਦੂਰ ਕਰਨਾ ਹੈ। ਨਾਮ ਤੋਂ ਬਿਨਾਂ ਹਉਮੈ ਦੂਰ ਹੋ ਹੀ ਨਹੀਂ ਸਕਦੀ। ਸਭ ਡਿੱਠੀ ਠੋਕ ਵਜਾਏ, ਅਸੀਂ ਤੇ ਬਈ ਸਾਰੀ ਸ੍ਰਿਸ਼ਟੀ ਨੂੰ ਠੋਕ ਵਜਾ ਕੇ ਦੇਖ ਲਿਆ ਹੈ। ਜਿਸਨੇ ਵੀ ਕੋਈ ਹੱਠ ਤਪ ਦੇ ਨਾਲ ਸਾਧਨ ਕੀਤੇ, ਕੁਰਬਾਨੀ ਕੀਤੀ, ਉਹਦੇ ਮਨ ਦੇ ਵਿੱਚ ਹਉਮੈ ਦਾ ਰੋਗ ਹੋਰ ਵਧਿਆ ਹੀ ਵਧਿਆ ਹੈ। ਕਿਸੇ ਦੀ ਹਉਮੈ ਨਾਸ਼ ਨਹੀਂ ਹੋਈ, ਇਸ ਲਈ ਨਾਮ ਜਪਣ ਵਾਲਿਆਂ ਦੀ ਹੀ ਹਉਮੈ ਨਾਸ਼ ਹੁੰਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇਨਾ ਵਸੈ ਇੱਕ ਠਾਏ, ਹਉਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ, ਇਹ ਦੋਵੇਂ ਇੱਕ ਥਾਂ ਰਹਿ ਨਹੀਂ ਸਕਦੇ। ਜਿਵੇਂ ਆਪਾਂ ਅੱਗ ਅਤੇ ਪਾਣੀ ਨੂੰ ਇੱਕ ਥਾਂ 'ਤੇ ਨਹੀਂ ਰੱਖ ਸਕਦੇ, ਧੁੱਪ ਅਤੇ ਛਾਂ ਇਕੱਠੇ ਨਹੀਂ ਰਹਿ ਸਕਦੇ, ਰਾਤ ਅਤੇ ਦਿਨ ਵੀ ਇਕੱਠੇ ਨਹੀਂ ਰਹਿ ਸਕਦੇ, ਹਨੇਰਾ ਅਤੇ ਪ੍ਰਕਾਸ਼ ਵੀ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਉੱਥੇ ਹਉਮੈ ਨਹੀਂ ਰਹਿ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਤਾਂ ਸਭ ਸ੍ਰਿਸ਼ਟੀ ਨੂੰ ਠੋਕ ਵਜਾ ਕੇ ਦੇਖ ਲਿਆ ਹੈ, ਕੋਈ ਵੀ ਸਾਧਨ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਦਾਨ ਦੀ ਗੱਲ ਅੱਗੇ ਸ਼ੁਰੂ ਕਰਨ ਲੱਗੇ ਹਨ। ਕੰਚਨ ਕੇ ਕੋਟ ਦਤ ਕਰੀ, ਕੰਚਨ ਦਾ ਅਰਥ ਹੈ ਸੋਨਾ, ਬਈ ਸੋਨੇ ਦੇ ਕੋਟ ਕਿਲੇ ਬਣਾ ਬਣਾ ਕੇ ਵੀ ਭਾਵੇਂ ਦੱਤ ਕਰੀ ਦਾਨ ਕਰ ਦੇਈਏ, ਦੱਤ ਦਾ ਅਰਥ ਹੈ ਦਾਨ, ਬਈ ਸੋਨੇ ਦੇ ਕਿਲੇ ਬਣਾ ਬਣਾ ਕੇ ਵੀ ਭਾਵੇਂ ਦਾਨ ਕਰ ਦੇਈਏ। ਬਹੁ ਹੈਵਰ ਗੈਵਰ ਦਾਨ, ਅਤੇ ਬਹੁਤ ਸਾਰੇ ਹੈਵਰ ਦਾ ਅਰਥ ਹੈ ਸੁੰਦਰ ਘੋੜੇ ਅਤੇ ਗੈਵਰ ਦਾ ਅਰਥ ਹੈ ਸੁੰਦਰ ਹਾਥੀ ਵੀ ਦਾਨ ਕਰ ਦੇਈਏ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਸਨ ਉਹ ਸੋਨਾ ਵੀ ਦਾਨ ਕਰਦੇ ਸਨ ਤੇ ਹਾਥੀ ਘੋੜਿਆਂ ਦੇ ਵੀ ਦਾਨ ਕਰਦੇ ਸਨ।
ਓਮ ਦਾਨ ਗਊਆ ਕਣੀ ਪੀ ਅੰਤਰ ਗਰਭ ਗੁਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਭਾਵੇਂ ਭੂਮ ਦਾਨ ਧਰਤੀ ਦਾ ਵੀ ਦਾਨ ਕਰ ਦੇਈਏ। ਕਈ ਲੋਕ ਆਪਣੀ ਜ਼ਮੀਨ ਜਾਇਦਾਦ ਕੋਈ ਧਰਮ ਅਸਥਾਨਾਂ ਦੇ ਨਾਂ ਕਰਵਾ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਭਾਵੇਂ ਧਰਤੀ ਵੀ ਦਾਨ ਕਰ ਦੇਈਏ ਤੇ ਭਾਵੇਂ ਗਊਆਂ ਵੀ ਕਣੀ ਬਹੁਤੀਆਂ ਦਾਨ ਕਰ ਦੇਈਏ ਵੀ ਅੰਤਰ ਗਰਭ ਗੁਮਾਨ, ਤਾਂ ਵੀ ਮਨ ਦੇ ਅੰਦਰ ਤਾਂ ਹਉਮੈ ਹੰਕਾਰ ਹੀ ਵਧੇਗਾ ਨਾ। ਜਿੰਨਾ ਮਰਜ਼ੀ ਕੋਈ ਵੱਡਾ ਦਾਨ ਕਰ ਲਵੇ ਪਰ ਉਹਦੇ ਨਾਲ ਹਉਮੈ ਨਾਸ਼ ਨਹੀਂ ਹੁੰਦੀ ਬਲਕਿ ਹਉਮੈ ਹੰਕਾਰ ਦਾ ਰੋਗ ਹੋਰ ਵੱਧਦਾ ਹੈ।
ਰਾਮ ਨਾਮ ਮਨ ਬੇਦਿਆ ਗੁਰ ਦੀਆ ਸੱਚ ਦਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡਾ ਤੇ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਵਿੰਨਿਆ ਗਿਆ ਹੈ, ਗੁਰ ਦੀਆ ਸੱਚ ਦਾਨ, ਪਾਈਏ ਗੁਰੂ ਨੇ ਸੱਚਾ ਦਾਨ ਸਾਨੂੰ ਬਖਸ਼ਿਆ। ਨਾਮ ਦਾ ਦਾਨ ਹੀ ਸੱਚਾ ਦਾਨ ਹੈ ਤੇ ਗੁਰੂ ਨੇ ਕਿਰਪਾ ਕੀਤੀ ਸਾਨੂੰ ਬਖਸ਼ਿਆ ਹੈ ਤੇ ਸਾਡਾ ਮਨ ਇਸ ਵਾਹਿਗੁਰੂ ਦੇ ਨਾਮ ਦੇ ਨਾਲ ਵਿੰਨਿਆ ਗਿਆ ਹੈ, ਇਸ ਨਾਮ ਨੇ ਹੀ ਇਸ ਹਉਮੈ ਹੰਕਾਰ ਨੂੰ ਦੂਰ ਕੀਤਾ ਹੈ।
ਮਨ ਹਠ ਬੁੱਧੀ ਕੇਤਿਆ ਕੇਤੇ ਬੇਦ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਦੇ ਹੱਠ ਵਾਲੀਆਂ ਕਿੰਨੀਆਂ ਹੀ ਬੁੱਧੀਆਂ ਨੇ, ਭਾਵ ਮਨ ਦੇ ਹੱਠ ਦੇ ਨਾਲ ਚਾਹੇ ਕਿੰਨੀਆਂ ਵੀ ਸਿਆਣਪਾਂ ਕਰ ਲਈਏ, ਕਿਤੇ ਵੇਦ ਵਿਚਾਰ ਤੇ ਕਿੰਨੇ ਹੀ ਵੇਦਾਂ ਦੀ ਵਿਚਾਰ ਵੀ ਕਰ ਲਈਏ, ਕਿਉਂਕਿ ਚਾਰ ਮੁੱਖ ਵੇਦ ਨੇ, ਚਾਰ ਉਪ ਵੇਦ ਨੇ, ਅਤੇ ਬਾਕੀ ਜਿਹੜੇ ਹੋਰ ਵੀ ਗਿਆਨ ਦੇ ਗ੍ਰੰਥ ਨੇ ਉਹਨਾਂ ਨੂੰ ਵੀ ਵੇਦ ਹੀ ਕਿਹਾ ਜਾਂਦਾ। ਵੇਦ ਦਾ ਆਖਰੀ ਅਰਥ ਹੁੰਦਾ ਗਿਆਨ। ਹਜ਼ੂਰ ਕਹਿੰਦੇ ਨੇ ਕਿਤੇ ਵੇਦ ਵਿਚਾਰ ਅਤੇ ਕਿੰਨੇ ਹੀ ਵੇਦਾਂ ਦੀ, ਧਰਮ ਗ੍ਰੰਥਾਂ ਦੀ, ਗਿਆਨ ਦੀ ਵਿਚਾਰ ਕਰ ਲਈਏ।
ਬੰਧਨ ਜੀ ਕੈ ਗੁਰਮੁਖ ਮੋਖ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨ ਦੇ ਹੱਠ ਦੇ ਨਾਲ ਕਿੰਨੀਆਂ ਹੀ ਬੁੱਧੀਆਂ ਸਿਆਣਪਾਂ ਕਰ ਲਈਏ ਅਤੇ ਕਿੰਨੇ ਹੀ ਵੇਦਾਂ ਦੀ ਵਿਚਾਰ ਕਰ ਲਈਏ ਅਤੇ ਕੇਤੇ ਬੰਧਨ ਜੀ ਕੇ। ਕੇਤੇ ਦਾ ਅਰਥ ਹੈ ਜਿੰਨੇ ਵੀ ਅਸੀਂ ਹੋਰ ਸਾਧਨ ਕਰਦੇ ਹਾਂ ਉਹਨੇ ਜੀਵ ਨੂੰ ਬੰਧਨ ਹੀ ਪੈਂਦੇ ਨੇ। ਗੁਰਮੁਖ ਮੋਖ ਦੁਆਰ ਅਤੇ ਭਾਈ ਅਸਲੀ ਦੇ ਗੁਰੂ ਦੀ ਕਿਰਪਾ ਦੁਆਰਾ ਹੀ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਖੁੱਲ੍ਹਦਾ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਅਤੇ ਨਾਮ ਹੀ ਅਸਲੀ ਮੁਕਤੀ ਦਾ ਦਰਵਾਜ਼ਾ ਹੈ, ਨਾਮ ਦੁਆਰਾ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਸੱਚਾ ਓਰੈ ਸਭ ਕੋ ਉੱਪਰ ਸੱਚ ਆਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੋ ਓਰੈ ਸਭ ਕੋ, ਬਈ ਸੱਚ ਤੋਂ ਭਾਵ ਸੱਚੇ ਨਾਮ ਤੋਂ ਬਾਕੀ ਸਾਰੇ ਸਾਧਨ ਓਰੈ ਦਾ ਅਰਥ ਉਰੇ ਨੇ, ਭਾਵ ਨੀਵੇਂ ਨੇ। ਨਾਮ ਤੋਂ ਬਿਨਾਂ ਬਾਕੀ ਜਿੰਨੇ ਵੀ ਹੋਰ ਸਾਧਨ ਨੇ ਉਹ ਸਾਰੇ ਪਾਏ ਓਰੈ ਦਾ ਅਰਥ ਉਰੇ ਨੇ, ਭਾਵ ਨੀਵੇਂ ਨੇ, ਅਧੂਰੇ ਹਨ। ਉੱਪਰ ਸੱਚ ਆਚਾਰ, ਵੀ ਜਿਹੜਾ ਸੱਚੇ ਨਾਮ ਦਾ ਆਚਾਰ ਹੈ, ਸੱਚੇ ਨਾਮ ਦਾ ਅਮਲੀ ਜੀਵਨ ਹੈ, ਉਹ ਸਭ ਤੋਂ ਉੱਚਾ ਸਾਧਨ ਹੈ। ਠੀਕ ਹੈ, ਵਾਹਿਗੁਰੂ ਦਾ ਨਾਮ ਸਰਵੋਤਮ ਸਾਧਨ ਹੈ, ਕਲਮਹਿ ਰਾਮ ਨਾਮ ਸਾਰ, ਪਰ ਉਸਦੇ ਮੁਕਾਬਲੇ 'ਤੇ ਜਿਹੜਾ ਨਾਮ ਦਾ ਅਮਲੀ ਜੀਵਨ ਹੈ ਨਾ, ਇਹ ਸਭ ਤੋਂ ਉੱਪਰ, ਸਭ ਤੋਂ ਵੱਡੀ ਭਗਤੀ ਹੈ, ਸਭ ਤੋਂ ਵੱਡਾ ਸਾਧਨ ਹੈ।
ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਸੱਚਾ ਨਾਮ ਟਿਕ ਜਾਂਦਾ ਹੈ, ਸਭ ਕੋ ਉੱਚਾ ਆਖੀਐ, ਉਹ ਸਭ ਕੋ ਦਾ ਅਰਥ ਹੈ ਸਭ ਨੂੰ ਹੀ ਉਹ ਉੱਚਾ ਆਖਦਾ ਹੈ। ਉਹਦੀ ਦ੍ਰਿਸ਼ਟੀ ਦੇ ਵਿੱਚ ਨੀਚ ਨਾ ਦਿਸੈ ਕੋਈ, ਕੋਈ ਨੀਵਾਂ 'ਤੇ ਦਿਸਦਾ ਹੀ ਨਹੀਂ। ਜਿਹੜਾ ਨਾਮ ਜਪਣ ਵਾਲਾ ਹੈ ਉਹ ਆਪਣੇ ਨਾਲੋਂ ਸਾਰਿਆਂ ਨੂੰ ਹੀ ਉੱਚਾ ਆਖਦਾ, ਬਈ ਮੇਰੇ ਨਾਲੋਂ ਸਾਰੇ ਹੀ ਚੰਗੇ ਨੇ। ਜਿਵੇਂ ਭਗਤ ਕਬੀਰ ਜੀ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਕਬੀਰ ਸਭ 'ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਕਿਉਂਕਿ ਹੰਕਾਰ ਨੂੰ ਨਾਸ ਕਰਨ ਦਾ ਇਹੀ ਤਰੀਕਾ ਹੈ। ਅਤੇ ਨਾਲ ਸਤਿਗੁਰੂ ਨੇ ਇੱਕ ਹੋਰ ਵੀ ਸਾਨੂੰ ਗੱਲ ਸਮਝਾ ਦਿੱਤੀ, ਆਪਸ ਕਹੋ ਜੋ ਭਲਾ ਕਹਾਵੇ ਅਤੇ ਸਹਿ ਭਲਾਈ ਨਿਕਟ ਨਾ ਆਵੇ। ਜੇ ਕੋਈ ਆਖੇ ਮੈਂ ਸਾਰਿਆਂ ਤੋਂ ਚੰਗਾ ਹਾਂ, ਮੈਂ ਸਾਰਿਆਂ ਤੋਂ ਉੱਤਮ ਹਾਂ, ਮੈਂ ਸਾਰਿਆਂ ਤੋਂ ਵੱਧ ਗੁਰਮੁਖ ਹਾਂ, ਹਜ਼ੂਰ ਕਹਿੰਦੇ ਉਹਦੇ ਨੇੜੇ ਤਾਂ ਭਲਾਈ ਆਉਂਦੀ ਵੀ ਨਹੀਂ। ਹੰਕਾਰੀ ਮਨੁੱਖ ਦੇ ਕੋਲੇ ਧਰਮ ਨਹੀਂ ਰਹਿ ਸਕਦਾ, ਔਰ ਉਹਦੇ ਨੇੜੇ ਗੁਰਮੁਖਤਾਈ ਨਹੀਂ ਆ ਸਕਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਸਭ ਕੋ ਉੱਚਾ ਆਖੀਐ, ਉਹ ਆਪਣੇ ਤੋਂ ਬਿਨਾਂ ਹੋਰ ਸਾਰਿਆਂ ਨੂੰ ਹੀ ਉੱਚਾ ਆਖਦਾ ਹੈ, ਨੀਚ ਨਾ ਦਿਸਾ ਕੋਈ, ਉਹਨੂੰ ਨੀਵਾਂ ਕੋਈ ਦਿਸਦਾ ਹੀ ਨਹੀਂ ਹੈ।
ਇੱਕ ਨੇ ਭਾਂਡੇ ਸਾਜਿਆ ਇੱਕ ਚਾਨਣ ਤੇਹੋ ਲੋਏ।
ਕਿਉਂਕਿ ਉਹਦੀ ਦ੍ਰਿਸ਼ਟੀ ਇਹੋ ਜਿਹੀ ਬਣ ਜਾਂਦੀ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਹੀ ਇਹ ਭਾਂਡੇ ਸਰੀਰ ਰਚੇ ਹਨ, ਇੱਕ ਚਾਨਣ ਤੇਹੋ ਲੋਏ, ਤਿੰਨੇ ਲੋਕਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ। ਹੁਣ ਜਿਸ ਨੂੰ ਵਾਹਿਗੁਰੂ ਦੀ ਜੋਤ ਦੇ ਦੀਦਾਰ ਹੋ ਜਾਂਦੇ ਨੇ, ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ, ਉਹ ਕਿਸੇ ਨੂੰ ਮਾੜਾ ਕਿਵੇਂ ਦੇਖ ਸਕਦਾ ਹੈ। ਜਿਵੇਂ ਭਾਈ ਘਨੱਈਆ ਜੀ 'ਤੇ ਸਤਿਗੁਰੂ ਦੀ ਬੜੀ ਮਿਹਰ ਸੀ, ਸਿੰਘਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਭਾਈ ਘਨੱਈਆ ਤੁਰਕਾਂ ਨੂੰ ਵੀ ਅਤੇ ਪਹਾੜੀਆਂ ਨੂੰ ਵੀ ਜਾ ਜਾ ਕੇ ਜਲ ਛਕਾਉਂਦਾ ਹੈ, ਕਿਧਰੇ ਕੋਈ CID ਕਰਕੇ ਨੁਕਸਾਨ ਹੀ ਨਾ ਕਰਵਾ ਦੇਵੇ। ਕਲੀਆਂ ਵਾਲੇ ਪਾਤਸ਼ਾਹ ਬਹੁਤ ਨੀਤੀ ਬੇਤਾ ਸਨ, ਕਹਿਣ ਲੱਗੇ ਉਸਨੂੰ ਲਿਆਓ ਸਾਡੇ ਪਾਸ। ਭਾਈ ਘਨੱਈਆ ਜੀ ਨੂੰ ਸਤਿਗੁਰੂ ਦੇ ਪਾਸ ਲਿਆਂਦਾ ਗਿਆ। ਚੋਜੀ ਪਾਤਸ਼ਾਹ ਨੇ ਭਾਈ ਘਨੱਈਆ ਜੀ ਨੂੰ ਪੁੱਛਿਆ, ਭਾਈ ਸਾਹਿਬ ਜੀ, ਕੀ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ? ਤਾਂ ਭਾਈ ਸਾਹਿਬ ਦੇ ਅੱਖਾਂ ਵਿੱਚੋਂ ਅੱਥਰੂ ਆ ਗਏ। ਕਹਿਣ ਲੱਗੇ, ਸੱਚੇ ਪਾਤਸ਼ਾਹ, ਕਿਵੇਂ ਹੋ ਸਕਦਾ ਹੈ ਮੈਂ ਗੁਰੂ ਘਰ ਦੇ ਦੁਖੀਆਂ ਨੂੰ ਪਾਣੀ ਪਿਆਵਾਂ? ਸਤਿਗੁਰੂ ਸਿੰਘਾਂ ਵੱਲ ਵੇਖ ਕੇ ਕਹਿਣ ਲੱਗੇ, ਬਈ ਹੁਣ ਤੁਸੀਂ ਦੱਸੋ। ਉਹ ਕਹਿੰਦੇ, ਮਹਾਰਾਜ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਇਹਨੂੰ ਤਾਂ ਹਰ ਰੋਜ਼ ਹੀ ਅਸੀਂ ਵੇਖਦੇ ਹਾਂ। ਇਹ ਕਿਧਰੇ ਤੁਰਕਾਂ ਨੂੰ, ਕਿਧਰੇ ਪਹਾੜੀਆਂ ਨੂੰ ਜਾ ਕੇ ਪਾਣੀ ਪਿਆਉਂਦਾ, ਇਹ ਉਹਦੇ ਕੀ ਲੱਗਦੇ ਨੇ? ਜਦੋਂ ਇਹ ਗੱਲਾਂ ਆਖੀਆਂ ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ, ਇਸ ਦਾ ਜਵਾਬ ਦਿਓ। ਤਾਂ ਉਸ ਵੇਲੇ ਭਾਈ ਸਾਹਿਬ ਭਾਈ ਘਨੱਈਆ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ, ਮੇਰੀ ਤਾਂ ਦ੍ਰਿਸ਼ਟੀ ਹੀ ਐਸੀ ਬਣ ਗਈ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਤੁਹਾਡੀ ਕਿਰਪਾ ਨਾਲ ਮੇਰੀ ਇਹ ਅਵਸਥਾ ਬਣ ਗਈ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਸੱਚੇ ਪਾਤਸ਼ਾਹ, ਜੇ ਸੱਚ ਪੁੱਛਦੇ ਹੋ ਤੇ ਮੇਰੀ ਤੇ ਇਹ ਦ੍ਰਿਸ਼ਟੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਸੱਚੇ ਪਾਤਸ਼ਾਹ, ਇੱਕ ਚਾਨਣ ਤਿਹੋ ਲੋਏ, ਮੈਨੂੰ ਤਾਂ ਸਾਰਿਆਂ ਦੇ ਅੰਦਰ ਹੀ ਤੁਹਾਡੀ ਜੋਤ ਦੇ ਝਲਕਾਰੇ ਪੈਂਦੇ ਨੇ। ਮੈਂ ਜਿਸ ਪਾਸੇ ਵੀ ਦੇਖਦਾ ਹਾਂ, ਜਮੀਨ ਜਮਾਨ ਕੇ ਬਿਖੈ ਸਮਸ ਏਕ ਜੋਤ ਹੈ, ਨਹ ਘਾਟ ਹੈ ਨਹ ਬਾੜ ਹੈ, ਨਹ ਘਾਟ ਬਾੜ ਹੋਤ ਹੈ। ਸੱਚੇ ਪਾਤਸ਼ਾਹ, ਮੈਂ ਕਿਸੇ ਗੈਰ ਨੂੰ ਪਾਣੀ ਪਿਆਉਣ ਦੀ ਗੁਸਤਾਖੀ ਨਹੀਂ ਕਰ ਸਕਦਾ, ਮੈਨੂੰ ਤਾਂ ਤੁਹਾਡੇ ਦੀਦਾਰ ਹੁੰਦੇ ਨੇ, ਤੁਹਾਡੀ ਜੋਤ ਦੇ ਨਜ਼ਾਰੇ ਤੱਕ ਕੇ ਮੈਂ ਜਲ ਛਕਾਉਂਦਾ ਹਾਂ। ਮੈਂ ਕਿਸੇ ਦੇ ਹੋਰ ਦੇ ਮੂੰਹ ਦੇ ਵਿੱਚ ਨਹੀਂ, ਤੁਹਾਡੇ ਮੂੰਹ ਦੇ ਵਿੱਚ ਹੀ ਜਲ ਪਾਉਂਦਾ ਹਾਂ। ਜੇ ਮੇਰੇ ਪਾਸੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ। ਜਦੋਂ ਕਲਗੀਧਰ ਪਾਤਸ਼ਾਹ ਨੇ ਇਹ ਜਵਾਬ ਸੁਣਿਆ, ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਅੱਛਾ ਭਾਈ ਸਾਹਿਬ, ਜੇ ਤੁਹਾਡੀ ਇਹ ਅਵਸਥਾ ਬਣ ਗਈ ਹੈ, ਫਿਰ ਇਉਂ ਕਰੋ, ਤੁਸੀਂ ਆ ਮਹਰੋਂ ਪੱਟੀ ਵੀ ਲੈ ਲਓ। ਜੇ ਕਿਧਰੇ ਕਿਸੇ ਨੂੰ ਕੋਈ ਕਾਉ ਜ਼ਖਮ ਲਿਖਿਆ ਦੇਖੋ, ਤੇ ਮਹਰੋਂ ਪੱਟੀ ਵੀ ਨਾਲ ਕਰ ਦੇਣੀ। ਇਹੋ ਜਿਹਾ ਕਿਹੜਾ ਸੰਸਾਰ ਦੇ ਵਿੱਚ ਸਿੱਖ ਤੇ ਕਿਹੜਾ ਗੁਰੂ ਹੋ ਸਕਦਾ ਹੈ ਜਿਹੜਾ ਜੰਗਜੋਤ ਦੇ ਸਮੇਂ ਤੇ ਆਪਣੇ ਸਿੱਖ ਨੂੰ ਇਹ ਕੰਮ ਕਰਨ ਲਈ ਆਖੇ? ਇਹ ਸਿੱਖ ਧਰਮ ਦੇ ਵਿੱਚ ਹੀ ਐਸੀਆਂ ਉਦਾਹਰਣਾਂ ਨੇ। ਹਜ਼ੂਰ ਕਹਿੰਦੇ ਨੇ, ਇੱਕ ਨਾ ਭਾਂਡੇ ਸਾਜੇ, ਵੀ ਇੱਕ ਅਕਾਲ ਪੁਰਖ ਨੇ ਸਾਰੇ ਭਾਂਡੇ ਸਰੀਰ ਰਚੇ ਹਨ, ਤੇ ਇੱਕ ਚਾਨਣ ਤਿਹੋਂ ਲੋਏ, ਇੱਕੋ ਹੀ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਤਿੰਨੇ ਲੋਕਾਂ ਦੇ ਵਿੱਚ ਪ੍ਰਕਾਸ਼ ਰਿਹਾ ਹੈ।
ਹਰਮ ਮਿਲੈ ਸੱਚ ਪਾਈ ਹੈ, ਤੁਰ ਬਖਸ਼ ਨਾ ਮੇਟੈ ਕੋਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਮ ਮਿਲੈ ਸੱਚ ਪਾਈ ਹੈ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸੱਚੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਰ ਬਖਸ਼ ਨਾ ਮੇਟੈ ਕੋਈ, ਜਿਹੜੀ ਤੁਰ ਦਰਗਾਹ ਦੀ ਬਖਸ਼ਿਸ਼ ਹੈ, ਇਹਨੂੰ ਕੋਈ ਵੀ ਮੇਟ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ, ਕੋਈ ਕਿਸੇ ਪਾਸੋਂ ਲਿਜਾ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਦਾ ਨਾਮ ਤੁਰ ਦੀ ਬਖਸ਼ਿਸ਼ ਹੈ, ਅਤੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਇਹ ਪ੍ਰਾਪਤ ਹੁੰਦਾ, ਅਤੇ ਜਿਹਨੂੰ ਪ੍ਰਾਪਤ ਹੋ ਜਾਵੇ ਇਹ ਤੁਰ ਦਰਗਾਹ ਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਇਹਦਾ ਮਤਲਬ ਇਹ ਹੈ, ਜਿਹੜੇ ਕੋਈ ਰਿਧੀਆਂ ਸਿੱਧੀਆਂ ਵਾਲੇ ਲੋਕ ਨੇ ਨਾ, ਔਰ ਉਹ ਰਿਧੀਆਂ ਜਿਹੜੇ ਉਹਨਾਂ ਨਾਲੋਂ ਵਧੀਕ ਕੋਈ ਸ਼ਕਤੀ ਰੱਖਦੇ ਹੋਣ, ਉਹਨਾਂ ਦੀਆਂ ਰਿਧੀਆਂ ਸਿੱਧੀਆਂ ਖੋਹ ਵੀ ਲੈਂਦੇ ਨੇ, ਪਰ ਨਾਮ ਦੀ ਜਿਹੜੀ ਬਖਸ਼ਿਸ਼ ਹੈ ਇਹ ਤੁਰ ਦਰਗਾਹ ਦੀ ਬਖਸ਼ਿਸ਼ ਹੈ, ਇਸ ਲਈ ਇਹਨੂੰ ਕੋਈ ਨਹੀਂ ਮੇਟ ਸਕਦਾ, ਇਹਨੂੰ ਕੋਈ ਨਹੀਂ ਖੋ ਸਕਦਾ।
ਸਾਧ ਮਿਲੈ ਸਾਧੂ ਜਨ, ਸੰਤੋਖ ਵਸੈ ਗੁਰ ਪਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਮਿਲੈ ਸਾਧੂ ਜਨ, ਬਈ ਜਿਹੜੇ ਸਾਧੂ ਜਨ ਜਗਿਆਸੂ ਗੁਰਸਿੱਖ ਮਾਈ ਭਾਈ ਨੇ ਸਾਧ ਮਿਲੈ, ਜਦੋਂ ਸਾਧੂ ਸਤਿਗੁਰੂ ਨੂੰ ਮਿਲਦੇ ਹਨ, ਸੰਤੋਖ ਵਸੈ ਗੁਰ ਪਾਏ, ਤੇ ਗੁਰੂ ਦੇ ਨਾਲ ਪਾਏ ਪ੍ਰੇਮ ਕਰਨ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਆ ਕੇ ਸੰਤੋਖ ਵਸ ਜਾਂਦਾ ਹੈ,